ਹੁਣ ਸਿੱਧਾ ਕਲਯੁਗ ਦੇ ਲੱਛਣ ਪੁੱਛੇ ਹੈ ਤਾਂ ਗੁਰੂ ਮਹਾਰਾਜ ਸਾਹਿਬ ਕਿਰਪਾ ਕਰਕੇ ਫਰਮਾਉਂਦੇ ਹਨ
ਗੌੜੀ ਮਹੱਲਾ ਪਹਿਲਾ ਗੁਰ ਪ੍ਰਸਾਦੀ ਬੂਝਲੇ।
ਗੁਰੂ ਸਾਹਿਬ ਕਹਿੰਦੇ ਭਾਈ ਗੁਰਾਂ ਦੀ ਕਿਰਪਾ ਕਰਕੇ ਇਸ ਗੱਲ ਨੂੰ ਬੁਝ ਲਵੇ ਸਮਝ ਲਵੇ
ਤਾਂ ਹੋਵੇ ਨਵੇਰਾ
ਨਵੇਰਾ ਹੋਣਾ ਨਹੀਂ ਤਾਂ ਦੁਨੀਆਂ ਇਹੀ ਜੀ ਹੈ ਇਹਨਾਂ ਦੇ ਚਾਲ ਚੱਲਣ ਜਿਹੜੇ ਹੈ ਚੰਗੇ ਨੂੰ ਮੰਦਾ ਹੀ ਕਹਿੰਦੇ ਹੈ ਮੰਦੇ ਨੂੰ ਚੰਗਾ ਕਹਿੰਦੇ ਹੈ ਇਹ ਸੁਭਾਅ ਹੈ ਦੁਨੀਆਂ ਦਾ ਤਾਂ ਗੁਰੂ ਸਾਹਿਬ ਦੀ ਕਿਰਪਾ ਕਰਕੇ ਸਮਝ ਲਓ ਤਾਂ ਨਵੇੜਾ ਹੋ ਜਾਏਗਾ ਜੂਨਾਂ ਵਿੱਚੋਂ
ਘਰ ਘਰ ਨਾਮ ਨਿਰੰਜਨ
ਉਹ ਸਾਰਿਆਂ ਘਰਾਂ ਨੂੰ ਘਰ ਨਵਾ ਜੋ ਪਰਮੇਸ਼ਰ ਹੈ ਉਹ ਨਿਰੰਜਨ ਦਾ ਨਾਮ ਘਰ ਘਰ ਸਾਰੇ ਸ਼ਾਸਤਰਾਂ ਸ਼ਾਸਤਰਾਂ ਵਾਲਿਆਂ ਚ ਸਭ ਸ਼ਾਸਤਰ ਉਸਦੇ ਨਾਮ ਦੀ ਮਹਿਮਾ ਕਹਿੰਦੇ ਹਨ ਅਤੇ ਘਰਾਂ ਘਰਾਂ ਸਰੀਰਾਂ ਸਰੀਰਾਂ ਵਿੱਚ ਪਰਮੇਸ਼ਰ ਦੇ ਨਾਮ ਦਾ ਨਿਰੰਜਨ ਦਾ ਨਾਮ ਸਾਰੇ ਜਪਦੇ ਹਨ ਸਾਰਿਆਂ ਦੇ ਘਰਾਂ ਨੂੰ ਘੜਨ ਵਾਲਾ ਜੋ ਬ੍ਰਹਮਾ ਹੈ ਉਹ ਵੀ ਨਿਰੰਜਨ ਦੇ ਨਾਮ ਦਾ ਜਾਪ ਕਰਦਾ ਹੈ ਅਤੇ ਘਰ ਘਰ ਨਾਮ ਨਿਰੰਜਨ ਘਰ ਸਰੀਰ ਸਰੀਰ ਦੇ ਅੰਦਰ ਘਰ ਸੂਖਮ ਦੇ ਅੰਦਰ ਕਾਰਨ ਦੇ ਆਦਕਾਂ ਦੇ ਅੰਦਰ ਵੀ ਘੜਨ ਵਾਲਾ ਜਿਹੜਾ ਤਿੰਨਾਂ ਦੇਹਾਂ ਨੂੰ ਹੈ ਉਹ ਨਿਰੰਜਨ ਹੈ ਉਹਦਾ ਨਾਮ ਸਿੱਧ ਰੂਪ ਪਰਮੇਸ਼ਵਰੀ ਹੈ
ਉਹ ਠਾਕੁਰ ਮੇਰਾ
ਉਹ ਸਾਡਾ ਠਾਕੁਰ ਸਵਾਮੀ ਹੈ ਇਹ ਭਾਈ ਉਸ ਨੂੰ ਆਪਣਾ ਸਵਾਮੀ ਜਾਣੋ
ਬਿਨ ਗੁਰ ਸਾਹਿਬ ਨਾ ਛੁੱਟੀ ਹੈ
ਬਿਨਾਂ ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਤੋਂ ਮੁਕਤ ਨਹੀਂ ਹੁੰਦਾ ਛੁਟਕਾਰਾ ਨਹੀਂ ਪਾ ਸਕੀਦਾ
ਦੇਖੋ ਵਿਚਾਰ
ਵੇਖ ਲੋ ਨਿਰਣਾ ਕਰਕੇ ਵੇਖ ਲੋ ਤੁਸੀਂ ਸ਼ੰਕਾ ਤੁਹਾਨੂੰ ਵੇਦ ਸ਼ਾਸਤਰ ਪੜ੍ਹ ਲਓ
ਜੇ ਲੱਖ ਕਰਮ ਕਮਾਵਹੀ
ਆਪ ਹੀ ਮਹਾਰਾਜ ਦੱਸੋ ਸਾਨੂੰ ਨਿਸ਼ਚੈ ਤੁਹਾਡੇ ਤੇ ਸਿੱਧ ਕਹਿਣ ਲੱਗੇ ਮਹਾਰਾਜ ਕਹਿੰਦੇ ਸਿੱਧੋ ਸੁਣ ਜੇ ਵਿਚਾਰ ਤੁਸੀਂ ਸਾਡੇ ਤੇ ਨਿਸ਼ਚਾ ਰੱਖਦੇ ਸੁਣੋ ਜੇ ਲੱਖਾਂ ਆਦਮੀ ਜਨਮ ਧਾਰ ਕੇ ਲੱਖਾਂ ਕਰਮਾਂ ਨੂੰ ਕਮਾ ਲਵੇ
ਬਿਨ ਗੁਰ ਅੰਧਿਆਰਾ
ਗੁਰੂ ਸਾਹਿਬ ਤੋਂ ਵਗੈਰਾ ਗਿਆਨ ਦਾ ਹਨੇਰਾ ਬਣਿਆ ਹੀ ਰਹਿੰਦਾ ਉਹ ਵਰਨ ਦਾ ਪੜਦਾ ਨਹੀਂ ਚੱਕਿਆ ਜਾਂਦਾ ਜੀਵ ਦਾ
ਰਹਾਉ ਅੰਧੇ ਅਕਲੀ ਬਾਹਰੇ
ਅਗਿਆਨੀ ਲੋਕ ਹੈ ਅਕਲ ਤੋਂ ਬਾਹਰ ਹਨ ਪਰਮਾਰਥ ਵਾਲੀ ਅਕਲ ਇਹਨਾਂ ਦੇ ਹੈ ਨੀ ਅੰਦਰ ਮਨਬੁੱਧ ਰੂਪੀ ਨੇਤਰਾਂ ਚ ਭਰਮ ਰੂਪੀ ਫੋਲੇ ਪਏ ਹੋਏ ਹੈ
ਕਿਆ ਤੈਨ ਸਿਉ ਕਹੀ ਹੈ
ਉਹਨਾਂ ਦੇ ਤਾਂ ਹੀ ਕਹਿਣਾ ਕੀ ਹੈ ਉਹਨਾਂ ਦੇ ਚੁੱਪ ਚਾਪ ਕੇ ਲਈਏ ਚੰਗਾ ਹੈ
ਬਿਨ ਗੁਰ ਪੰਥ ਨਾ ਸੂਝੇਈ
ਬਿਨਾਂ ਗੁਰੂ ਸਾਹਿਬ ਤੋਂ ਭਗਤੀ ਸਾਹਿਬ ਪਰਮਾਰਥ ਦਾ ਗਿਆਨ ਦਾ ਰਸਤਾ ਨਹੀਂ ਕਿਸੇ ਨੂੰ ਦੱਸ ਸਕਦਾ
ਕਿਤ ਵਿਦ ਨਿਰਵਹੀ ਹੈ
ਨਿਰਵਾਹ ਕਰਨਗੇ ਜੀ ਉਹ ਸੋ ਇਸ ਪ੍ਰਕਾਰ ਮੁਕਤ ਕਿਵੇਂ ਹੋਣਗੇ ਮੁਕਤ ਹੋਣ ਰੂਪ ਸਿਰ ਤੋੜ ਕਿਵੇਂ ਉਹ ਚੜਨਗੇ
ਖੋਟੇ ਕਹੋ ਖਰਾ ਕਹਿ
ਲੱਖਣ ਸੁਣੋ ਭਾਈ ਜਿਹੜੇ ਖੋਟੇ ਆਦਮੀ ਹੈ ਨਾ ਧਰਮ ਧੋਹੀ ਨੇ ਜਿਨ੍ਹਾਂ ਦਾ ਕੋਈ ਧਰਮ ਨੀ ਲਾ ਮਜ਼ਬ ਕਹਾਉਂਦੇ ਹੈ ਉਹਨੂੰ ਕਹਿੰਦੇ ਬੜਾ ਖਰਾ ਆਦਮੀ ਹੈ ਸਾਡਾ ਕੋਈ ਧਰਮ ਨੀ ਜਿਹੜਾ ਇਉਂ ਕਹੇ ਕਿ ਅਸੀਂ ਤਾਂ ਸਾਰਿਆਂ ਚ ਹੀ ਰਲੇ ਮਿਲੇ ਹੈ ਕਿਉਂ ਮਾਰਨ ਕਹਿ ਬੇਦੀਨਾ ਕੀ ਦੋਸਤੀ ਬੇਦੀਨਾ ਕਾ ਖਾਣ ਬਧਰਮਿਆਂ ਨਾਲ ਦੋਸਤੀ ਕਰਵੇ ਬਧਰਮਿਆਂ ਨਾਲ ਖਾਣਾ ਖਾਂਦੇ ਹੈ ਸਿਫਤੀ ਸਾਰ ਮੈਂ ਜਾਣ ਨੀ ਸਦਾ ਕੁਛ ਸੈਤਾਨ ਵਾਹਿਗੁਰੂ ਦੀ ਸਿਫਤ ਦੀ ਖਬਰ ਉੱਕਾ ਹੀ ਨੀ ਸਦਾ ਹਰ ਵਕਤ ਚੰਚਲ ਤਾਈਆਂ ਚ ਵਸਦੇ ਰਹਿੰਦੇ ਸ਼ੈਤਾਨੀਆਂ ਵਿਚ ਇਹ ਜਿਹੜੇ ਖੋਟੇ ਆਦਮੀ ਨੇ ਧਰਮ ਤੋਂ ਹੀਣੇ ਹੈ ਜਿਨ੍ਹਾਂ ਦੇ ਅੰਦਰ ਪਾਪ ਆਦਿਕ ਹਨ ਖੁਟਿਆਈ ਹਰੇਕ ਨਾਲ ਖੁਟਿਆਈ ਕਰਨੀ ਉਹਨੂੰ ਲੋਕ ਖਰਾ ਕਹਿੰਦੇ ਹੈ ਇਹ ਕਲਯੁਗ ਦੇ ਲੱਛਣਾਂ ਚ ਖਰਾ ਸਵੈ ਧਰਮ ਚ ਪੱਕਾ ਕਹਿੰਦੇ ਹਨ
ਖਰੇ ਸਾਰ ਨਾ ਜਾਣ
ਸਵੈ ਧਰਮ ਵਿਚ ਪੱਕੇ ਖਰੇ ਅੱਛੇ ਹੈ ਲਾਇਕ ਜੀਵਨ ਹੈ ਨਿਸਕਾਮੀ ਪੁਰਖ ਹੈ ਉਹਨਾਂ ਦੀ ਖਬਰ ਨੀ ਅਗਿਆਨੀ ਹੈ ਜੀਵ ਜਾਣਦੇ
ਅੰਧੇ ਕਾ ਨਾਉ ਪਾਰਖੂ
ਜਿਹੜੇ ਨਿਰੇ ਅੰਨੇ ਹਨਗੇ ਅੰਦਰੋਂ ਅੰਦਰਾਂ ਅੰਦਰੋਂ ਅੰਨਾ ਬਾਹਰੋਂ ਅੰਨਾ ਕੂੜੀ ਕੂੜੀ ਗਾਵੇ ਅੰਦਰੋਂ ਵਿਚਾਰ ਦੀਆਂ ਅੱਖਾਂ ਤੋਂ ਬਿਨਾਂ ਵੀ ਅੰਨੇ ਹੈ ਬਾਹਰ ਸ਼ਾਸਤਰ ਗਿਆਨ ਦੀ ਨਿਗਾਹ ਤੋਂ ਵੀ ਅੰਨੇ ਹੈ ਉਹ ਝੂਠੇ ਹਨ ਆਪ ਝੂਠੀ ਉਹਨਾਂ ਦੀ ਬੁੱਧ ਹੈ ਕੂੜੇ ਪਦਾਰਥਾਂ ਵਾਸਤੇ ਗਾਉਣਾ ਗਾਉਂਦੇ ਹਨ ਐਸੇ ਪੁਰਖਾਂ ਨੂੰ
ਅੰਧੇ ਕਾ ਨਾਉ ਪਾਰ
ਜਿਹੜੇ ਅਗਿਆਨੀ ਹਨ ਮਨਬੁੱਧ ਰੂਪੀ ਨੇਤਰਾਂ ਚ ਬ੍ਰਹਮ ਗਿਆਨ ਰੂਪੀ ਨਿਗਾਹ ਨੀ ਉਹਨਾਂ ਨਾਮ ਇਹਨਾਂ ਲੋਕਾਂ ਨੂੰ ਪਾਰਖੂ ਰੱਖਿਆ ਕਹਿੰਦੇ ਬੜਾ ਪਰਖ ਹੈ ਜਿਹੜਾ ਅੰਨਾ ਹੋਵੇ ਉਹ ਉਸੇ ਰਤਨ ਦੇ ਜੌਹਰ ਕਿਵੇਂ ਵੇਖ ਸਕਦਾ ਇਸੇ ਪ੍ਰਕਾਰ ਜਿਹੜੇ ਅਗਿਆਨੀ ਹੈ ਉਹਨਾਂ ਦਾ ਨਾਮ ਪਰਮੇਸ਼ਰ ਦੀ ਪਰਮਾਰਥ ਦੀ ਪਾਰਖ ਵਾਲੇ ਪਾਰਖੂ ਰੱਖਿਆ ਹੋਇਆ ਹੈ
ਕਲੀ ਕਾਲ ਵਿਡਾਣੇ
ਕਲਯੁਗ ਦੇ ਸਮੇਂ ਦੀ ਅਚਰਜਤਾ ਹੈ ਜਾਣਨਾ ਕਰੋ
ਸੁੱਤੇ ਕਹੋ ਜਾਗਤ ਕਹਿ
ਜਿਹੜੇ ਪਰਮਾਰਥ ਵੱਲੋਂ ਸੁੱਤੇ ਪਏ ਪਰਮਾਤ ਵਿਚ ਵਿਦਿਆ ਦੀ ਨੀਂਦ ਵਿਚ ਉਹਨੂੰ ਕਹਿੰਦੇ ਬੜਾ ਜਾਗਦਾ ਵੀ ਬੜੇ ਲਿਆਗਤ ਵਾਲਾ ਆਦਮੀ ਹੈ ਉਹਨੂੰ ਜਾਗਦੇ ਦਿਮਾਗ ਵਾਲਾ ਮੰਨਦੇ ਹੈ ਜਿਹੜੇ ਪਰਮਾਰਥ ਵੱਲੋਂ ਭਜਨ ਸਿਮਰਨ ਵੱਲੋਂ ਅੰਮ੍ਰਿਤ ਵੇਲੇ ਉੱਠਣ ਵੱਲੋਂ ਸਤਸੰਗਤ ਕਰਨ ਵੱਲੋਂ ਸੁੱਤੇ ਹੀ ਰਹਿੰਦੇ ਹੈ ਉਹਨਾਂ ਨੂੰ ਜਾਗਦਾ ਕਹਿੰਦੀਆਂ ਨੇ ਕਲਯੁਗ ਦੇ ਜੀਵ
ਜਾਗਤ ਕਹੋ ਸੂਤਾ
ਜਿਹੜੇ ਜਾਗਦੇ ਲਿਵ ਲਾ ਕੇ ਭਿੰਨੀ ਰਹਿਣੀ ਚਾਨਕ ਅੰਤਾਰੇ ਜਾਗਣ ਸਮਝਣਾ ਨੇ ਰਾਮ ਪਿਆਰੇ ਰਾਮ ਪਿਆਰੇ ਸਦਾ ਜਾਗੇ ਗਿਆਨ ਵਾਸਤਾ ਜਿਹੜੇ ਜਾਗਦੇ ਹੈ ਉਹਨੂੰ ਕਹਿੰਦੇ ਇਹਨੂੰ ਕੀ ਪਤਾ ਜਗ ਦਾ ਪਤਾ ਹੀ ਨਹੀਂ ਸੁੱਤਾ ਪਿਆ ਸੰਸਾਰ ਵੱਲੋਂ ਉਹਨੂੰ ਇਸ ਤਰ੍ਹਾਂ ਕਹਿੰਦੇ ਹਨ ਲੋਕ
ਜੀਵਤ ਕਹੋ ਮੂਆ ਕਹਿ
ਜਿਹੜਾ ਵਾਹਿਗੁਰੂ ਵੱਲ ਜਿਉਂਦਾ ਹੋ ਗਿਆ ਅੱਖਾਂ ਜੀਵਾਂ ਵਿਸਰੇ ਮਰ ਜਾਓ ਉਹਨੂੰ ਮਰਿਆ ਹੋਇਆ ਕਹਿੰਦੇ ਹਨ
ਮੂਹੇ ਨਹੀਂ ਰੋਤਾ
ਜਿਹੜੇ ਮਰੇ ਆ ਪਰਮੇਸ਼ਰ ਵੱਲੋਂ ਕਦੇ ਵੀ ਰਾਤ ਨੇ ਸਾਰੀ ਉਮਰ ਗੁਜ਼ਰਗੀ ਵਾਹਿਗੁਰੂ ਨੂੰ ਕਦੇ ਨੀ ਚੇਤੇ ਕੀਤਾ ਉਹ ਮਰੇ ਹੋਏ ਹੈ ਸੰਸਾਰ ਚ ਉਹਨੂੰ ਰੋਂਦੇ ਹੀ ਨੀ ਕਦੇ ਵੀ ਦੋ ਚੇਤਾਂ ਅੱਖਾਂ ਚੋਂ ਕੱਢ ਦੇਣ ਪਾਣੀ ਦੀਆਂ ਰੋਈ ਪੈਣ ਵੀ ਇਹਨਾਂ ਦੀ ਜ਼ਿੰਦਗੀ ਵਾਹਿਗੁਰੂ ਤੋਂ ਬੇਮੁਖ ਹੋ ਕੇ ਕਿਉਂ ਮਰ ਗਏ ਕਿਉਂ ਮਰਿਆ ਨੂੰ ਰੋਂਦੇ ਹੀ ਨੀ ਉਹਨਾਂ ਦੇ ਕਹਿੰਦੇ ਅਫਸੋਸ ਹੀ ਨੀ ਕਰਦੇ ਜਿਹੜੇ ਪਰਮੇਸ਼ਰ ਵੱਲੋਂ ਮਰ ਚੁੱਕੇ ਹੈ ਜੇ ਅਫਸੋਸ ਕਰਨ ਫੇਰ ਵੀ ਵਿਰਾਗ ਚਿੱਤ ਚ ਹੋ ਜੇ ਇਹ ਹੁੰਦਾ ਹੀ ਨੀ ਨਾ ਜੀਆਂ ਦੇ ਤਾਈਂ ਰੋ ਨਾ ਉਹ ਜਤਨ ਦਾ ਵੀ ਹੁੰਦਾ ਜਿਹੜੇ ਮਰੇ ਆ ਪਰਮਾਰਥ ਵੱਲੋਂ ਉਹਨਾਂ ਵਾਸਤੇ ਯਤਨ ਵੀ ਨੀ ਕਰਦੇ ਹਨ
ਆਵਤ ਕਹੋ ਜਾਤਾ ਕਹਿ
ਅਤੇ ਜਿਹੜੇ ਆਏ ਆ ਨਾ ਸਾਧ ਸੰਗਤ ਵਿੱਚ ਉਹਨੂੰ ਕਹਿੰਦੇ ਲੈ ਵੀ ਚੱਲਿਆ ਗਿਆ ਹੁਣ ਘਰ ਘਾਟ ਮੁੱਕ ਗਿਆ ਸਾਰਿਆਂ ਨਾਲ ਰਲ ਗਿਆ ਇਹ ਸਿੱਖਾਂ ਨਾਲ ਰਲ ਗਿਆ ਕਿਉਂ ਸੰਗਤ ਵਿੱਚ ਆਏ ਨੂੰ ਜਾਂਦਾ ਕਹਿੰਦੇ ਆ ਜਿਹੜਾ ਸੰਗਤ ਵਿੱਚ ਆ ਜਾਵੇ ਆਪਣੀ ਜੀਵਨ ਨੂੰ ਉੱਚਾ ਕਰਨ ਵਾਸਤੇ ਉਹਨੂੰ ਕਹਿੰਦੇ ਚੱਲਿਆ ਗਿਆ ਹੁਣ ਸਾਡੇ ਘਰ ਘਾਟ ਵੱਲੋਂ ਸਾਡੇ ਕੰਮ ਦਾ ਨਹੀਂ ਰਿਹਾ ਇਹ
ਜਾਤੇ ਕਹੋ ਆਇਆ
ਜਿਹੜਾ ਸਾਧ ਸੰਗਤ ਵੱਲੋਂ ਚੱਲਿਆ ਜਾਵੇ ਉਹਨੂੰ ਕਹਿੰਦੇ ਸ਼ੁਕਰ ਹੈ ਆ ਗਿਆ ਘਰ ਵਿੱਚ ਕਿਉਂ ਸੰਗਤ ਚੋਂ ਜਿਹੜਾ ਬਾਰਾਂ ਪੱਥਰਾਂ ਤੋਂ ਬਾਹਰ ਹੋਣ ਵਾਲੋਂ ਕੱਢਿਆ ਜਾਵੇ ਧੱਕਿਆ ਜਾਵੇ ਔਗਣਾ ਵਾਲਾ ਜਾਣ ਕੇ ਉਹਨੂੰ ਕਹਿੰਦੇ ਸ਼ੁਕਰ ਹੈ ਘਰ ਵਿੱਚ ਆ ਗਿਆ ਹੈ ਸੰਗਤ ਲਈ ਆਦਮੀ ਨੂੰ ਆਇਆ ਕਹਿੰਦੇ ਹਨ
ਹਰ ਕੀ ਕਹੋ ਆਪਣੀ ਕਹਿ
ਪਰਾਏ ਹੱਕ ਨੂੰ ਆਪਣਾ ਮੰਨੀ ਬੈਠੇ ਰਹਿੰਦੇ ਹਨ
ਆਪਣੋ ਨਹੀਂ ਭਾਇਆ
ਜਿਹੜਾ ਆਪਣਾ ਹੱਕ ਹੈ ਪਾਉਂਦਾ ਨਹੀਂ ਹੈ
ਮਿੱਠੇ ਕਹੋ ਕੌੜਾ ਕਹਿ
ਉਹਨੂੰ ਆਪਦੀ ਮੇਰ ਕਰਦੇ ਹੈ ਤੇ ਆਪਣੀਆਂ ਜਿਹੜੀਆਂ ਜਿਸ ਧਰਮ ਕਰਕੇ ਕੋਲ ਚੱਲਣੀ ਹੈ ਸੁਖ ਸੰਤਾਨ ਚੱਲਣੀ ਹੈ ਬੈਠਦੇ ਪਰਾਈਆਂ ਦੇ ਉੱਤੇ
ਆਪਣੋ ਨਹੀਂ ਭਾਇਆ
ਆਪਣਾ ਸੁਭ ਬੰਸ ਜਿਸ ਤੋਂ ਚੱਲਣੀ ਹੈ ਆਪਣਾ ਪਰਿਵਾਰ ਚੰਗਾ ਹੀ ਨਹੀਂ ਲੱਗਦਾ ਇਸੇ ਨੀਚ ਪੁਰਖ ਹੋ ਰਹੇ ਹਨ
ਕੌੜਾ ਕਹਿ
ਸੱਚੇ ਪਾਤਸ਼ਾਹ ਦਾ ਅੰਮ੍ਰਿਤ ਨਾਮ ਹੈ ਇਹਨੂੰ ਕਹਿੰਦੇ ਕੌੜਾ ਹੈ
ਕੜੂਏ ਕਹੋ ਮਿੱਠਾ
ਕੌੜਾ ਜਿਹੜੇ ਵਿਸ਼ੇ ਹੈ ਉਹਨੂੰ ਮਿੱਠੇ ਬੇਰ ਰਸ ਵਾਲੇ ਮੰਨਦੇ ਹੈ ਮਿੱਠਾ ਅੰਮ੍ਰਿਤ ਇਹਨੂੰ ਚੰਗਾ ਨਹੀਂ ਚੱਲਦੇ ਤੇ ਕੌੜੀ ਸ਼ਰਾਬ ਆਰਕਾਂ ਨੂੰ ਮਿੱਠੀ ਮੰਨਦੇ ਹੈ ਤੰਬਾਕੂ ਆਰਕਾਂ ਨੂੰ ਪੀਣਾ ਜਗਤ ਯੂਥ ਨੂੰ ਮਿੱਠਾ ਪਰਮੇਸ਼ਰ ਦਾ ਅੰਮ੍ਰਿਤ ਨਾਮ ਹੈ ਭਾਣਾ ਮੰਨਣਾ ਉਹਨੂੰ ਕੌੜਾ ਸਮਝਦੇ ਹੈ ਤੇ ਕੌੜੇ ਜਿਹੜੇ ਵਿਸ਼ੇ ਹੈ ਦੁਖਦਾਇਕ ਨਰਕ ਚ ਪਾਉਣ ਵਾਲੇ ਉਹਨੂੰ ਮਿੱਠਾ ਸਮਝੀ ਬੈਠੇ ਹਨ
ਰਾਤੇ ਕੀ ਨਿੰਦਾ ਕਰੇ
ਜੋ ਪਰਮੇਸ਼ਰ ਚ ਰੰਗੇ ਹੋਏ ਹੈ ਭਾਈ ਉਹਨਾਂ ਦੀ ਇਹ ਲੋਕ ਨਿੰਦਿਆ ਕਰਦੇ ਹਨ
ਐਸਾ ਕਲ
ਇਹੋ ਕਲਯੁਗ ਦਾ ਜਮਾਨਾ ਮਹਾਰਾਜ ਸਾਹਿਬ ਕਹਿੰਦੇ ਕਲਯੁਗ ਚ ਵਰਤਾਰਾ ਦੇਖਿਆ ਸਿੱਧੋ
ਤੇਰੀ ਕੀ ਸੇਵਾ ਕਰੇ
ਤੇਰੀ ਬਾਕੀ ਜਿਹੜੀ ਮਾਇਆ ਇਹਦੀ ਹਰ ਵਾਰ ਟਹਿਲ ਕਰਦੇ ਰਹਿੰਦੇ ਹਨ
ਠਾਕੁਰ ਨਹੀਂ ਦਿਸਦਾ
ਠਾਕੁਰ ਜੋ ਸਵਾਮੀ ਪਰਮੇਸ਼ਰ ਅਕਾਲ ਪੁਰਖ ਹੈ ਉਹ ਦਿਸਦਾ ਹੀ ਨਹੀਂ ਅਗਿਆਨੀਆਂ ਜੀਆਂ ਦੇ ਤਾਈ
ਪੋਖਰ ਨੀਰ ਵਿਰੋਲੀ
ਦੇ ਪਾਣੀ ਨੂੰ ਜੇ ਰਿੜਕਣਾ ਕਰੀਏ
ਮੱਖਣ ਨਹੀਂ ਰੀਸਾ
ਛੱਪੜ ਦੇ ਪਾਣੀ ਰਿੜਕਣੇ ਕਰਕੇ ਮੱਖਣ ਤੇ ਨਾ ਰੀਸਾ ਨਿਕਲ ਸਕਦਾ ਇਸੇ ਪ੍ਰਕਾਰ ਪੋਖਰ ਪੋਖਰ ਝੂਟੇ ਭਲੋ ਨਾ ਕਹਿ ਹੈ ਕੋਏ ਪੋਖਰ ਦੇਵੀ ਦੇਵਤਿਆਂ ਦੀ ਉਪਾਸ਼ਨਾ ਕਰਨੇ ਕਰਕੇ ਦੇਵੀ ਦੇਵਾ ਪੂਜੀਏ ਭਾਈ ਕਿਆ ਮੰਗੋ ਕਿਆ ਦੇ ਪਾਹਣ ਨੀਰ ਪਖਾਲੀਏ ਭਾਈ ਜਲਵੇਂ ਬੂਦੇ ਤੇ ਪੋਖਰ ਪ੍ਰੇਤਾਂ ਆਦਿਕਾਂ ਦੀ ਉਪਾਸ਼ਨਾ ਭੂਤਾਂ ਪ੍ਰੇਤਾਂ ਨੂੰ ਵਸ ਕਰਨਾ ਇਹ ਸਕਾਮ ਕਰਮ ਰੂਪ ਪਾਣੀ ਨੂੰ ਜੇ ਰਿੜਕਦੇ ਰਹੀਏ
ਮੱਖਣ ਨਹੀਂ ਰੀਸਾ
ਮੱਖਣ ਕੌਣ ਹੈ ਪਰਮੇਸ਼ਰ ਦਾ ਆਨੰਦ ਰੂਪੀ ਗਿਆਨ ਰੂਪੀ ਮੱਖਣ ਇਹ ਰੀਸਾ ਰਿਸ਼ਤੇ ਦਾ ਨਹੀਂ ਨਿਕਲਦਾ ਗਿਆਨ ਰੂਪੀ ਮੱਖਣ ਨਹੀਂ ਨਿਕਲਦਾ ਸਕਾਮੀ ਪੁਰਖਾਂ ਦੇ ਤਾਂ ਹੀ ਵਿਸ਼ੇ ਰਸੂਪ ਦੀ ਚਾਬੀ ਨਿਕਲੇਗੀ ਅਤੇ ਉਹਨਾਂ ਨੂੰ ਮੱਖਣ ਨਿਸਕਾਮ ਕਰਮ ਰੂਪੀ ਦੁੱਧ ਤੋਂ ਬਗੈਰ ਮੱਖਣ ਕਿਸ ਪ੍ਰਕਾਰ ਨਿਕਲੇਗਾ ਨਹੀਂ ਨਿਕਲਣਾ ਗਿਆਨ ਰੂਪੀ ਮੱਖਣ ਨਹੀਂ ਪ੍ਰਗਟ ਹੋਵੇਗਾ
ਇਸ ਪਦ ਜੋ ਅੜਫਾਏ ਲੇ
ਇਹ ਹੈ ਕਲਯੁਗ ਦੀ ਜਮਾਨੇ ਦੀ ਹਾਲਤ ਦੱਸੀ ਇਸ ਪਦ ਸ਼ਬਦ ਦੇ ਅੰਦਰ ਜੋ ਅਸੀਂ ਕਥਨ ਕੀਤਾ ਇਹਦਾ ਜਿਹੜਾ ਅੜਫਾਏ ਲੇ ਅਰ ਸਮਝ ਲਵੇ ਵਿਚਾਰ ਲੈ ਲਵੇ ਦਿਲ ਧਾਰਨ ਕਰ ਲਵੇ
ਗੁਰੂ ਹਮਾਰਾ
ਉਹ ਤਮਾਮ ਦਾ ਗੁਰੂ ਪੂਜਨੀਕ ਹੈ ਗੁਰੂ ਸਾਹਿਬ ਜੀ ਕਹਿੰਦੇ ਹਨ ਉਹ ਸਭ ਦਾ ਗੁਰੂ ਸਮਝਣਾ ਕਰੋ ਸਭਨਾ ਦੇ ਪੂਜਣੇ ਯੋਗ ਹੈ।
ਨਾਨਕ ਕੀਨੈ ਆਪ ਕਾ।
ਸਤਿਗੁਰੂ ਜੀ ਕਹਿੰਦੇ ਆਪਣੇ ਆਪ ਨੂੰ ਜਾਣ ਲਵੇ ਜਿਹੜਾ ਸਰੂਪ ਨੂੰ,
ਉਹ ਅਪਰ ਅਪਾਰ,
ਉਹ ਪ੍ਰਕਿਰਤੀ ਅਪਰ ਉਰੇ ਰਹਿ ਜਾਂਦੀ ਹੈ, ਅਪਾਰ ਦੀ ਪ੍ਰਾਪਤੀ ਵਾਲਾ ਹੋ ਜਾਂਦਾ ਪ੍ਰਕਿਰਤੀ ਤੋਂ ਪਰੇ ਜੋ ਬ੍ਰਹਮ ਹੈ।
ਸਭ ਆਪੇ ਆਪ ਵਰਤਦਾ,
ਸਾਰਿਆਂ ਚ ਆਪਣਾ ਆਪ ਰੂਪੀ ਪਰਮੇਸ਼ਵਰ ਵਰਤ ਰਿਹਾ ਹੈ।
ਆਪੇ ਪਰਮਾਇਆ,
ਆਪ ਹੀ ਮਹਾਰਾਜ ਜੀਆਂ ਦੀ ਕਰੀ ਕਰਨੀ ਕਰਤੂਤ ਅਨੁਸਾਰ ਜਿਹਾ ਜਾਂ ਮੋਹੀ ਚਪੇੜ ਲਾਤੀ ਹੈ, ਪਰਮਾਤੇ ਹੈ। ਕਰਨੀ ਅਨੁਸਾਰ ਫਲ ਦਿੱਤਾ, ਉਹਦੇ ਅਨੁਸਾਰ ਕਰਮ ਫਲ ਪ੍ਰਵਾਦ ਰਹਿਣਾ, ਕਰਮਾਂ ਅਨੁਸਾਰ ਫਲ ਦੇਣੇ ਕਰਕੇ ਉਹਨਾਂ ਦੇ ਕਰਮ ਹੀ ਇਹੋ ਜਿਹੇ ਸੀ, ਸਕਾਮ ਕਰਮ ਮੰਦ ਕਰਮ ਉਹਨਾਂ ਅਨੁਸਾਰ ਪਰਮਾ ਦਿੱਤਾ ਹੈ।
ਗੁਰ ਕਿਰਪਾ ਤੇ ਬੁੱਝੀਏ,
ਇਸ ਗੱਲ ਨੂੰ ਸਤਿਗੁਰਾਂ ਦੀ ਕਿਰਪਾ ਕਰਕੇ ਬੁੱਝੀਏ, ਸਮਝਣਾ ਚਾਹੀਦਾ ਹੈ।
ਸਭ ਬ੍ਰਹਮ ਸਮਾਇਆ,
ਸਾਰਿਆਂ ਚ ਪਰਮੇਸ਼ਵਰੀ ਸਮਾਇਆ, ਤਤ ਦੇ ਪਿਆਰੀ ਨਿਗਾਹ ਹੈ। ਪਹਿਲੀ ਜਿਹੜੀ ਹੈ ਉਹ ਜਗਿਆਸੂਆਂ ਦੀ ਨਿਗਾਹ ਹੈ ਅਤੇ ਭਰਮੀਆਂ ਦੀ ਨਿਗਾਹ ਹੈ। ਇਸ ਪ੍ਰਕਾਰ ਇੱਥੇ ਸਾਰੇ ਬ੍ਰਹਮ ਸਮਾਇਆ, ਬ੍ਰਹਮ ਬੇਚਣ ਨਿਗਾਹ ਹੈ, ਉਹ ਜੋਤ ਰੂਪ ਨੂੰ ਵੇਖਦੇ ਸਾਰਿਆਂ ਵਿੱਚ। ਇੱਥੇ ਤੱਕ ਸਿੱਧਾਂ ਦੇ ਨਾਲ ਅਠਾਰਾਂ ਅਸ਼ਟਪਦੀਆਂ ਦੀ ਚਰਚਾ ਹੋਈ ਹੈ। ਅੱਗੇ ਤੀਜੇ ਪਾਤਸ਼ਾਹ ਮਹਾਰਾਜ ਦੀਆਂ ਅਸ਼ਟਪਦੀਆਂ ਚੱਲੀਆਂ।
ਰਾਗ ਗੌੜੀ ਦੁਆਰੇਰੀ ਮਹੱਲਾ ਤੀਜਾ ਅਸ਼ਟਪਦੀਆ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮਨ ਕਾ ਸੂਤਕ ਦੂਜਾ ਭਾਉ।
ਇੱਕ ਵਾਹਿਗੁਰੂ ਪਰਮੇਸ਼ਵਰ ਓਅੰਕਾਰ ਸਾਰਿਆਂ ਦਾ ਪ੍ਰਕਾਸ਼ ਸਤਿਗੁਰਾਂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਸਤਿਗੁਰੂ ਤੀਜੇ ਪਾਤਸ਼ਾਹ ਦੇ ਤਾਈ ਗੱਲੇ ਵਾਸਤੇ ਜਿਹੜੀ ਸੰਗਤ ਸੀ, ਇਸ ਨੂੰ ਬੇਨਤੀ ਕੀਤੀ ਕਿ ਮਹਾਰਾਜ ਗੱਲੇ ਚ ਚੱਲ ਕੇ ਚਰਨ ਪਾਓ। ਇੱਥੋਂ ਦੇ ਭਾਈ ਸਾਲੋ ਜੀ ਪੰਜਵੇਂ ਪਾਤਸ਼ਾਹ ਦੇ ਗੱਲੇ ਦੇ ਵਾਸੀ ਹੋਏ ਹਨ, ਅਤੇ ਇਸੇ ਪ੍ਰਕਾਰ ਭਾਈ ਸਾਲੋ ਜੀ ਤਾਂ ਦੁਨੀ ਚੰਦ ਦੇ ਪੋਤੇ ਅੰਮ੍ਰਿਤਸਰ ਦੇ ਹੋਏ ਹਨ, ਭਾਈ ਪਾਰੋ ਜੀ ਤੀਜੇ ਪਾਤਸ਼ਾਹ ਦੇ ਵਕਤ ਸਨ, ਤੇ ਭਾਈ ਲਾਲੋ ਜੀ ਲਾਲੂ ਜੀ ਇੱਥੇ ਜੀ ਦੇ ਮਹਾਰਾਜ ਸਾਹਿਬ ਜੀ ਕਈ ਵਾਰ ਬਸ ਕੀਤਾ ਸੀ। ਕਿਉਂ? ਗੁਰੂ ਸ਼੍ਰੀ ਗੁਰੂ 72 ਸਿੱਖ ਹਨ ਜਿਹੜੇ ਚੰਗੇ ਕਰਨੀ ਵਾਲੇ ਗੁਰੂ ਅਮਰਦਾਸ ਸਾਹਿਬ ਸਾਹਿਬ ਜੀ ਦੇ ਵੇਲੇ ਸਾਹਿਬ ਪੌੜੀ ਭਾਈ ਗੁਰਦਾਸ ਸਾਹਿਬ ਨੂੰ ਪ੍ਰੇਮ ਦੇ ਨਾਲ ਜੇ ਗੱਲਾ ਪਿੰਡ ਸੁਲਤਾਨਪੁਰ ਸਾਹਿਬ ਦੇ ਤਿੰਨ ਕੋਹ ਹੈ, ਉੱਥੇ ਸੰਗਤਾਂ ਮਹਾਰਾਜ ਸਾਹਿਬ ਨੂੰ ਲੈ ਗਈਆਂ ਦੁਆਬੇ ਦੇ ਵਿੱਚ। ਇੱਥੇ ਗੁਰੂ ਮਹਾਰਾਜ ਸਾਹਿਬ ਜਦੋਂ ਗਏ, ਚਰਨ ਪਾਏ ਹਨ, ਤਾਂ ਸੰਗਤਾਂ ਦਰਸ਼ਨ ਕੀਤੇ। ਦਰਸ਼ਨ ਕਰਨ ਤੋਂ ਬੜਾ ਭਾਰੀ ਉਤਸ਼ਾਹ ਹੋਇਆ। ਜਿਸ ਸਿੱਖ ਦੇ ਘਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਤੇ ਲੰਗਰ ਤਿਆਰ ਹੋਇਆ ਸੀ, ਉੱਥੇ ਮਹਾਰਾਜ ਜੀ ਆਪ ਪੰਗਤ ਜਾ ਬੈਠੇ ਤੇ ਭੋਜਨ ਤਿਆਰ ਹੋ ਗਿਆ। ਭੋਜਨ ਤਿਆਰ ਹੋਇਆ, ਜਦੋਂ ਵਰਤਣ ਲੱਗਾ, ਉਸ ਵੇਲੇ ਦਾਈ ਨੇ ਆ ਕੇ ਵਧਾਈ ਦੇਤੀ ਕਿ ਮਹਾਰਾਜ ਸਿੱਖ ਦੇ ਤੁਹਾਡੇ ਦੇ ਘਰ ਪੁੱਤਰ ਪੈਦਾ ਹੋਇਆ। ਇਹ ਸੁਣ ਕੇ ਜਿੰਨੇ ਬ੍ਰਾਹਮਣ ਸੀ ਛੂਤ ਛੂਤ ਕਰਕੇ, ਸੂਤਕ ਹੋ ਗਿਆ ਸੂਤਕ ਹੋ ਗਿਆ, ਉੱਠ ਖੜੋਤੇ, ਪੰਗਤ ਖਾਲੀ ਛੱਡ ਗਏ। ਤੇ ਮਹਾਰਾਜ ਸਾਹਿਬ ਦੇ ਪਾਸ ਸਿੱਖ ਨੇ ਬੇਨਤੀ ਕੀਤੀ, ਮਹਾਰਾਜ ਜੀ ਮੇਰਾ ਅੰਨ ਜਿਹੜਾ ਆਕਾਰ ਚ ਆਊਗਾ ਕਿਵੇਂ ਕਰਾਂ? ਉਸ ਵੇਲੇ ਮਹਾਰਾਜ ਨੇ ਕਿਹਾ ਕਿੰਨੇ ਕਿੱਦਾਂ ਆਪਣੇ ਅੰਨ ਤਿਆਰ ਕੀਤਾ? ਕਹਿਣ ਲੱਗਾ ਮਹਾਰਾਜ 200 ਸੀਰ ਦਾ ਅੰਨ, ਇੱਕ 200 ਮਹਾਰਾਜ ਨੂੰ ਭੇਜ ਕੇ ਪ੍ਰਸ਼ਾਦ ਛਕਾ ਦਿੱਤਾ। ਜੋ ਪ੍ਰਸ਼ਾਦ ਛੱਕ ਕੇ ਸਿੱਖ ਆ ਗਏ, ਬ੍ਰਾਹਮਣ ਭੁੱਖੇ ਤੇ ਆਏ, ਗੁੱਸੇ ਦੇ ਮਾਰੇ ਹੋਏ, ਮਹਾਰਾਜ ਦੇ ਕੋਲੇ ਆ ਗਏ ਚਰਚਾ ਕਰਨ ਵਾਸਤੇ। ਕਹਿਣ ਲੱਗੇ ਜੀ ਤੁਸੀਂ ਸੂਤਕ ਦਾ ਕਿਉਂ ਖਾ ਲਿਆ? ਮਹਾਰਾਜ ਸਾਹਿਬ ਕਹਿਣ ਲੱਗੇ ਭਾਈ ਸੂਤਕ ਕਿਹੜੀ ਚੀਜ਼ ਵਿੱਚ ਹੈ? ਇਹ ਕਹਿਣ ਲੱਗਾ ਮਹਾਰਾਜ ਸਾਰੀਆਂ ਚੀਜ਼ਾਂ ਸੂਤਕ ਹੁੰਦਾ ਹੈ। ਤਾਂ ਗੁਰੂ ਮਹਾਰਾਜ ਸਾਹਿਬ ਕਹਿੰਦੇ ਸੁਣੋ, ਇਹ ਪੰਡਤੋ ਸੂਤਕ ਜਿਹੜਾ ਸੂਤਕ ਕਰਮ ਨੂੰ ਪੂਜਾ ਹੋਏ, ਜਿਵੇਂ ਤੁਸੀਂ ਕਰਮ ਕਰਦੇ ਹੋ ਪੂਜਾ ਹੁੰਦੀ ਹੈ, ਸਾਰਿਆਂ ਚ ਸੂਤਕ ਚਿੰਬੜਿਆ ਹੋਇਆ, ਤੁਸੀਂ ਸੂਤਕ ਤੋਂ ਕਿਵੇਂ ਬਚ ਜਾਵਾਂਗੇ? ਮਹਾਰਾਜ ਸੂਤਕ ਕਿਹੜੀ ਕਿਹੜੀ ਚੀਜ਼ ਵਿੱਚ ਹੈ? ਤਾਂ ਗੁਰੂ ਸਾਹਿਬ ਜੀ ਉਚਾਰਨ ਕਰਦੇ ਹਨ,
ਮਨ ਕਾ ਸੂਤਕ ਦੂਜਾ ਭਾਵ।
ਇਹ ਭਾਈ ਪਹਿਲਾਂ ਮਨ ਨੂੰ ਸੂਤ ਨਾ ਹੁੰਦਾ ਪੁੱਤਰ ਦਾ, ਕੋ ਨਾ ਆਉਂਦਾ ਸੂਤ ਨਾ ਹੁੰਦਾ ਪੁੱਤਰ ਜਨਮ ਦਾ, ਤੇ ਕੋ ਨਾ ਆਉਂਦਾ ਅਪਵਿੱਤਰ ਦਾ। ਪੁੱਤਰ ਦੇ ਜਨਮ ਦੀ ਜਿਹੜੀ ਅਪਵਿੱਤਰਤਾ, ਉਹਨੂੰ ਸੂਤਕ ਲੋਕ ਕਹਿੰਦੇ। ਇੱਕ ਪਾਤਕ ਹੁੰਦਾ, ਜਿਹੜਾ ਸੂਤਕ ਹੈ ਉਹ ਪਾਤਕ ਹੈ। ਇਹਨਾਂ ਲੋਕਾਂ ਨੇ 40 ਦਿਨ ਤੱਕ ਸੂਤਕ ਸੂਤਕ ਦੇ ਘਰ ਮੰਨਿਆ, ਤੇ ਬੰਸਾਂ ਦੇ ਘਰ 17 ਦਿਨ ਤੱਕ ਮੰਨਿਆ, 12 ਦਿਨ ਤੱਕ ਛਤਰੀ ਦੇ ਘਰ ਮੰਨਿਆ, 11 ਦਿਨ ਤੱਕ ਬ੍ਰਾਹਮਣ ਦੇ ਘਰ ਮੰਨਿਆ। ਇਸੇ ਪ੍ਰਕਾਰ ਲਵੇਰਿਆਂ ਦੇ, ਪਸ਼ੂਆਂ ਗਊਆਂ ਆਦਿਕਾਂ ਦੇ ਇਹ ਸੂਤਕ ਪਵਿੱਤਰਤਾ ਮੰਨੀ ਹੈ। ਸੋ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਸੂਤਕ ਨੂੰ ਪਹਿਲੇ ਪਾਤਸ਼ਾਹ ਦੀ ਖੰਡਨ ਕੀਤਾ, ਜੇਕਰ ਸੂਤਕ ਮੰਨੀਏ ਸਭ ਤੋਂ ਸੂਤਕ ਹੋਏ। ਇੱਕ ਪਾਤਕ ਹੁੰਦਾ, ਪਾਤਕ ਕਹਿੰਦੇ ਜੇਕਰ ਕਿਸੇ ਦੇ ਘਰ ਚ ਬੱਚਾ ਜੰਮ ਪਵੇ ਤੇ ਉਹਦੇ ਘਰ ਪਹਿਲਾਂ ਆਦਮੀ ਮਰਿਆ ਹੋਵੇ, ਉਹਦੇ ਪਾਤਕਪਣਾ ਤਾਂ ਮਿਟ ਜਾਂਦਾ ਤੇ ਸੂਪਣਾ ਨਹੀਂ ਜਾਂਦਾ। ਜੇ ਉਹਨਾਂ ਦੇ ਘਰ ਮਰ ਗਏ ਜੰਮੇ ਵਾਲੇ ਘਰ, ਫਿਰ ਸਾਧਕ ਬਣਾ ਬਣਿਆ ਹੀ ਰਹਿੰਦਾ, ਸੂਤਕ ਨਹੀਂ ਮਿਲਦਾ। ਇਸ ਪ੍ਰਕਾਰ ਦੀ ਇਹਨਾਂ ਲੋਕਾਂ ਦੀ ਮਨੁਸਿਮਰਤੀ ਵਿਚ ਗੱਲਾਂ ਲਿਖੀਆਂ ਹੋਈਆਂ। ਸੁਖ ਮਹਾਰਾਜ ਸਾਹਿਬ ਕਿਰਪਾ ਕਰਕੇ ਸਾਰਿਆਂ ਦਾ ਖੰਡਨ ਸਿੱਖਿਆ ਦਿੰਦੇ ਹਨ।
ਮਨ ਦੂਜਾ
ਭਾਵ ਹੋਈ ਹੈ, ਜਿਹੜੇ ਮਨ ਚ ਸੰਕਲਪ ਦੂਜਾ ਭਾਵ ਉੱਠਦਾ ਇਹ ਜਮਦਾ ਕਿ ਨਹੀਂ? ਜੋ ਦੂਜਾ ਭਾਵ ਉੱਠਿਆ ਇਹ ਸੂਤਕ ਪੈ ਗਿਆ ਮਨ ਨੂੰ। ਦੁਆਇਤ ਭਾਵ ਅੰਦਰ ਉੱਠਿਆ ਮਨ ਦੇ, ਜਦੋਂ ਸਾਹ ਨਿਕਲਦਾ ਬਾਹਰ ਉਦੋਂ ਜਨਮ ਹੁੰਦਾ, ਜਦੋਂ ਅੰਦਰ ਨੂੰ ਜਾਂਦਾ ਉਦੋਂ ਮ੍ਰਿਤੂ ਹੁੰਦੀ ਹੈ। ਇਸ ਪ੍ਰਕਾਰ ਸੂਤਕ ਪਾਵਕ ਪਿਆ ਹੀ ਰਹਿੰਦਾ ਸਾਰਿਆਂ ਤਾਈ। ਮਨ ਦਾ ਸੂਤਕ ਤਾਂ ਭਾਈ ਦੁਆਇਤ ਭਾਵ ਹੈ, ਜਿਹੜਾ ਗੁਰੂ ਸਾਹਿਬ ਜੀ ਕਹਿੰਦੇ ਹੈ ਦੂਜੀਆਂ ਚੀਜ਼ਾਂ ਜਿਹੜਾ ਪ੍ਰੇਮ ਕਰਨਾ ਹੈ।
ਭਰਮੇ ਭੁੱਲੇ ਆਵੋ ਜਾਓ,
ਭਰਮ ਦੇ ਵਿੱਚ ਭੁੱਲੇ ਹੋਏ ਸਤਿਗੁਰੂ ਜੀ ਕਹਿੰਦੇ ਆਉਂਦੇ ਆ ਜਨਮ ਧਾਰ ਕੇ, ਮ੍ਰਿਤੂ ਹੋ ਕੇ ਜਾ ਜਾਂਦੇ ਹਨ।
ਮਨਮੁਖ ਸੂਤਕ ਕਵ ਹੈ ਨਾ ਜਾ,
ਭਾਈ ਮਨਮੁਖਾਂ ਨੂੰ ਸੂਤਕ ਪਾਤਕ ਬਣਿਆ ਹੀ ਰਹਿੰਦਾ। ਕੋਈ ਮਰ ਗਿਆ, ਕੋਈ ਜੰਮ ਪਿਆ, ਇਹ ਕਦੇ ਜਾਂਦਾ ਨਹੀਂ ਹੈ ਮਨੁੱਖ ਪਾਈ ਦਾ।
ਜੇਕਰ ਸ਼ਬਦ ਨਾ ਭੀਜੈ ਹਰ ਕਹਿ ਨਾ,
ਗੁਰਾਂ ਦੇ ਸ਼ਬਦ ਉਪਦੇਸ਼ ਕਰਕੇ ਹਰੀ ਦੇ ਨਾਮ ਚ ਨਹੀਂ ਭੇਜਦਾ ਚਿੱਤ, ਜਿੰਨਾ ਚਿਰ ਬ੍ਰਹਮ ਚ ਹਰੀ ਦੇ ਨਾਮ ਕਰਕੇ ਨਹੀਂ ਭੇਜਦਾ ਚਿੱਤ, ਉਹਨਾਂ ਚਿਰ ਮਨੁੱਖਾਂ ਦਾ ਸੂਤ ਕਦੇ ਜਾਂਦਾ ਹੀ ਨਹੀਂ, ਬਣਿਆ ਹੀ ਰਹਿੰਦਾ ਹੈ।
ਰਹਾਓ ਸਭ ਸੂਤਕ ਜੇਤਾ ਮੋਹ ਆਕਾਰ,
ਜਿੰਨਾ ਮੋਹ ਹੈ ਨਾ ਆਕਾਰਾਂ ਦਾ, ਇਹ ਪੈਦਾ ਹੁੰਦਾ ਕਿ ਨਹੀਂ ਮੋਹ ਅੰਦਰ, ਉਦੋਂ ਸੂਤਕ ਚਿੰਬੜਿਆ, ਸਮਝ ਲਓ ਤੁਹਾਨੂੰ ਚਿੰਬੜਿਆ ਹੋਇਆ। ਮਹਾਰਾਜ ਕਹਿੰਦੇ ਇਹ ਸਾਰਾ ਹੀ ਸੂਤਕ ਚਿੰਬੜਿਆ ਹੋਇਆ ਹੈ।
ਮਰ ਮਰ ਜੰਮੇ ਵਾਰੋ ਵਾਰ,
ਮਾਰੇ ਹੋਏ ਮਰਦੇ ਰਹਿੰਦੇ ਹੈ, ਵਾਸ਼ਨਾ ਦੇ ਵੱਧੇ ਜੰਮਦੇ ਰਹਿੰਦੇ ਹੈ, ਵਾਰ ਵਾਰ ਜੀਵਾਂ ਚ ਆਉਂਦੇ ਜਾਂਦੇ ਹਨ ਪੁਨਾ ਪੁਨਾ।
ਸੂਤਕ ਅਗਨ ਪਾਉਣਾ ਪਾਣੀ ਮਾਰ,
ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ ਸੂਤਕ ਹੈ, ਅਤੇ ਅੱਗ ਦੇ ਅੰਦਰ ਪਰਮਾਣੂ ਜਿਹੜੇ ਪੈਦਾ ਹੁੰਦੇ ਹਨ ਗੇ ਚਿੰਗਾਰੇ ਉੱਠਦੇ, ਉਹ ਵੀ ਸੂਤਕ ਹੀ ਹੈ। ਅਤੇ ਪਾਉਣਾ ਪਾਉਣ ਵਿੱਚ ਵੀ ਸੂਤਕ ਹੈ, ਸਾਹ ਜਦੋਂ ਲੈਂਦੇ ਹੈ ਬੇਅੰਤ ਪਰਮਾਣੂ ਅੰਦਰ ਲੰਘ ਜਾਂਦੇ ਹੈ। ਅਤੇ ਪਾਣੀ ਵਿੱਚ ਵੀ ਇਹ ਲੋ ਜਿੱਤੇ ਪਾਣੀ, ਜਿੰਨੇ ਅੰਨ ਦੇ ਪਾਣੀ, ਪਹਿਲਾ ਪਾਣੀ ਜੀਵ ਹੈ ਜਿੱਤ ਹਰਿਆ ਸਭ ਕੋਏ, ਪਾਣੀ ਸਾਰਾ ਜੀ ਹੈ। ਜੋ ਡਾਕਟਰ ਦੀ ਖੁੱਲ ਵੀ ਲੈ ਕੇ ਵੇਖੀਏ, ਤੇ ਜਿਹੜਾ ਧਰਨ ਵਾਲੀ ਸ਼ਕਤੀ ਹੈ, ਜੀਆਂ ਤੋਂ ਬਿਨਾਂ ਪਾਣੀ ਚ ਹੋਰ ਕੋਈ ਚੀਜ਼ ਨਹੀਂ। ਗਰਭਤਾ ਪੁਣਾ ਸਾਰਾ ਪਾਣੀ ਚ ਧਰਨ ਪੁਣਾ, ਇਹ ਪਾਣੀ ਜੀ ਹੈ ਸਾਰੇ। ਇਸ ਪ੍ਰਕਾਰ
ਸੂਤਕ ਅਗਨ ਪਾਉਣਾ ਪਾਣੀ,
ਅੰਗ ਵਿਚ ਵੀ ਸੂਤਕ ਹੈ ਅਤੇ ਪਾਉਣ ਵਿਚ ਵੀ ਹੈ, ਪਾਣੀ ਵਿਚ ਤੱਤਾਂ ਵਿਚ ਸੂਤਕ ਹੀ ਹੈ।
ਸੂਤਕ ਭੋਜਨ ਜੇਤਾ ਕਿਛ ਖਾਈ,
ਖਾਣੇ ਸਾਰੇ ਅੰਨ ਦਾਣਾ ਹੀ ਹਨ, ਜੇਤੇ ਦਾਣੇ ਅੰਨ ਕੇ ਜੀਆਂ ਬਾਅਦ ਨੂੰ ਕੋਈ, ਜਿੰਨਾ ਕੋਈ ਭੋਜਨ ਖਾਣੇ ਹੈ ਇਹ ਵੀ ਸਭ ਸੂਤਕ ਪਾਤਕ ਹੀ ਹੈ।
ਸੂਤਕ ਕਰਮਨ ਪੂਜਾ ਹੋ,
ਜਿਹੜੇ ਕਰਮ ਕਰਦੇ ਹੋ ਇਹ ਵੀ ਸੂਤਕ ਹੀ ਚਿੰਬੜਿਆ ਹੋਇਆ। ਕੰਮਾਂ ਦਾ ਫੁਰਨਾ ਉੱਠਦਾ ਨਾ, ਮੈਂ ਆਹ ਕਰਮ ਕਰਾਂ, ਉਦੋਂ ਜੰਮ ਪੈਂਦਾ ਕਿ ਨਹੀਂ ਫੁਰਨਾ? ਇਸ ਪ੍ਰਕਾਰ ਤੇ ਜਦੋਂ ਪੂਜਾ ਮੈਂ ਕਰਦਾ, ਤਲੀਆਂ ਖੜਕਾਉਂਦੇ, ਉਦੋਂ ਵੀ ਸੂਤਕ ਹੀ ਚਿੰਬੜਦਾ। ਉਹ ਫੁਰਨਾ ਫੁਰਦਾ ਤਾਂ ਹੀ ਤੁਸੀਂ ਕਰਦੇ ਹੋ, ਕਿਉਂ ਸਾਰਿਆਂ ਕਰਮਾਂ ਚ ਸਾਰਿਆਂ ਪੂਜਾ ਚ ਸੂਤਕ ਹੀ ਤੁਹਾਨੂੰ ਚਿੰਬੜਿਆ ਹੋਇਆ। ਪਾਠ ਇਸੇ ਤਰ੍ਹਾਂ ਕਰਨਾ, ਸੂਤਕ ਕਰਮਨ ਪੂਜਾ ਹੋਏ, ਦੂਸਰਾ ਪਾਠ ਨਖੇਦ ਮੰਨ ਕੇ ਉਹ ਕਰਦੇ ਹਨ।
ਸੂਤਕ ਕਰਮ ਨਾ ਪੂਜਾ ਹੋਏ,
ਸਾਰਿਆਂ ਕਰਮਾਂ ਸੂਤਕ ਚਿੰਬੜਿਆ ਹੋਇਆ, ਨੰਨਾ ਮੁਕਤਾ ਹੀ ਹੈ, ਨਹੀਂ ਪੂਜਾ ਹੋ ਸਕਦੀ ਕਿਸੇ ਪ੍ਰਕਾਰ ਦੀ। ਪੂਜਾ ਤੁਸੀਂ ਕਿਉਂ ਰਹੋਗੇ? ਜਿਹੜਾ ਸੂਤਕ ਜੀ ਨੂੰ ਕਹੇ ਉਹਨੂੰ ਪੂਜਾ ਦਾ ਅਧਿਕਾਰ ਨਹੀਂ ਹੁੰਦਾ, ਉਹ ਕਿਸੇ ਪ੍ਰਕਾਰ ਦਾ ਪੂਜਨ ਆਦਿਕ ਨਹੀਂ ਕਰ ਸਕਦਾ। ਕਰਮਨ ਪੂਜਾ ਹੋਏ, ਸਾਰਿਆਂ ਕਰਮਾਂ ਦੀ ਪੂਜਾ ਸੂਤਕ ਹੀ ਹੋਇਆ ਹੋਇਆ ਹੈ।
ਨਾਮ ਰਤੇ ਮਨ ਨਿਰਮਲ ਹੋ,
ਇਹ ਪੰਡ ਕੋ ਜਿਨ੍ਹਾਂ ਦਾ ਮਨ ਮਾੜਾ ਜੇ ਨਾਮ ਚ ਰੰਗਿਆ ਜਾਂਦਾ ਹੈ, ਉਹ ਮਨ ਨਿਰਮਲ ਹੁੰਦੇ, ਸ਼ੁੱਧ ਹੁੰਦੇ ਆ, ਬਾਕੀ ਨੀ ਸ਼ੁੱਧ ਹੁੰਦੇ।
ਸਤਿਗੁਰ ਸੇਵਿਆ ਸੂਤਕ ਜਾਏ,
ਸਤਿਗੁਰੂ ਸਾਹਿਬ ਦੀ ਸੇਵਾ ਕਰੋ, ਪਹਿਲ ਕਰੋ, ਫਿਰ ਸੂਤਕ ਜਨਮ ਦਾ ਜਿਹੜਾ ਅਚੂਕਤਾ ਚਲੀ ਜਾਂਦੀ ਹੈ।
ਮਾਰਾ ਨਾ ਜਨਮੇ ਕਾਲ ਨਾ
ਖਾਇਆ, ਮਾਰਿਆ ਮਰਨਾ ਹੈ, ਨਾ ਵਾਸਨਾ ਕਰਕੇ ਜਾਂਦਾ, ਨਾ ਉਹਨੂੰ ਕਾਲ ਭੱਜਣ ਕਰਦਾ। ਜਾਲ ਜੀ ਅਗਰ ਦੇ ਰਸਤਾ ਵਿੱਚ ਸਮਾਨ ਨਹੀਂ ਖਾਂਦਾ ਉਹਨਾਂ ਦੇ ਤਾਂ
ਸਿਮਰਤ ਸੋਚ ਦੇਖੋ ਕੇ
ਸ਼ਾਸਤਰਾਂ ਨੂੰ ਸਿਪਾਹੀ ਸਿਮਰਤੀਆਂ ਨੂੰ ਖੋੜ ਕੇ ਵੇਖ ਲੋ, ਭਾਵੇਂ ਕੋਈ ਵੀ ਹੋਵੇ,
ਅੰਮ੍ਰਿਤ
ਨਾਮ ਤੋਂ ਬਗੈਰ ਕੋਈ ਵੀ ਮੁਕਤੀ ਹੋ ਸਕਦਾ, ਕਿਉਂ? ਜਿਹੜੀਆਂ ਨਾਮ ਉਤਮ ਹੋਈ, ਨਾਮ ਕਰਕੇ ਕਲਿਆਣ ਕਿਹੋ ਜਿੱਦਾਂ ਕਿ ਹੁੰਦੀ ਹੈ।
ਲੁਗ ਚਾਰੇ ਨਾਮ ਉਤਮ ਸਬਦ ਵਿਚਾਰ,
ਜਿੱਦਾਂ ਕਿ ਪਰਮੇਸ਼ਵਰ ਦਾ ਨਾਮ ਹੀ ਉਤਮ ਹੈ, ਇਹ ਗੁਰਾਂ ਦੇ ਸ਼ਬਦ ਨੂੰ ਵਿਚਾਰ ਕੇ ਵੇਖ ਲੋ, ਸ਼ਬਦ ਬ੍ਰਹਮ ਦੀ ਵਿਚਾਰ ਨਾਮ ਕਰਕੇ ਪ੍ਰਾਪਤ ਹੁੰਦੀ ਹੈ।
ਕਲਮ ਗੁਰਮੁਖ ਉੱਤਰ ਪਾਰ
ਜਮਾਨੀ ਜਿਹੜੇ ਗੁਰਮੁਖ ਅਧਿਕਾਰੀ ਆ ਉਹ ਸੰਸਾਰ ਸਮੁੱਚ ਤੋਂ ਪਾਰ ਉੱਤਰ ਜਾਂਦੇ ਹਨ।
ਸਾਚਾ ਮਰੇ ਨਾ ਆਵੇ ਜਾ
ਪਰਮੇਸ਼ਰ ਨਾ ਮਰਦਾ ਹੈ, ਇਸ ਕਰਕੇ ਪਾਤਕ ਨਹੀਂ ਹੁੰਦਾ, ਨਾ ਉਹ ਜਨਮ ਧਾਰ ਕੇ ਆਉਂਦਾ ਹੈ, ਨਾ ਪ੍ਰਲੋਕ ਵਿੱਚ ਜਾਂਦਾ ਹੈ ਹਿਸਾਬ ਕਿਤਾਬ ਦੇਣ ਵਾਸਤੇ।
ਨਾਨਕ ਗੁਰਮੁਖ ਰਹਿ ਸਮਾਇ,
ਪਹਿਲਾ ਹੋ ਕੇ ਆਉਂਦਾ ਨੀ, ਮਰ ਕੇ ਜਾਂਦਾ ਨੀ ਕਿਤੇ।
ਨਾਨਕ ਗੁਰਮੁਖ ਰਹਿ ਸਮਾਇ
ਸਾਹਿਬ ਜੀ ਕਹਿੰਦੇ ਜਿਹੜੇ ਗੁਰਮੁਖ ਹੈ ਉਸ ਵਾਹਿਗੁਰੂ ਚ ਸਮਾਏ ਰਹਿੰਦੇ, ਮਿਲੇ ਰਹਿੰਦੇ ਹਰ ਵਕਤ।
ਗੌੜੀ ਮਹੱਲਾ ਤੀਜਾ ਗੁਰਮੁਖ ਸੇਵਾ ਪ੍ਰਾਣ ਆਧਾਰਾ।
ਗੁਰਮੁਖਾਂ ਦੀ ਤਾਂ ਸੇਵਾ ਇਹੋ ਹੀ ਹੈ, ਵਾਹਿਗੁਰੂ ਜੋ ਪ੍ਰਾਣਾਂ ਦਾ ਆਸਰਾ ਉਸ ਦੇ ਜੁੜੇ ਰਹਿੰਦੇ ਹਰ ਵਕਤ, ਕਦੇ ਚਿੰਤਨ ਨਹੀਂ ਭੁੱਲਦਾ ਉਹਨਾਂ ਨੂੰ, ਉਹ ਪ੍ਰਾਣਾ ਆਧਾਰ ਚੇਤਨ ਨੂੰ ਸਮਝ ਕੇ ਸਖਿਆਤ ਰੂਪ ਵਿੱਚ ਹਰ ਵਕਤ ਬਿਰਤੀ ਨੂੰ ਜੋੜ ਕੇ ਬ੍ਰਹਮਾਕਾਰ ਬਿਰਤੀ ਬਣਾਈ ਰੱਖਦੇ ਹੈ। ਇਹੋ ਹੀ ਗੁਰਮੁਖਾਂ ਦੀ ਸੇਵਾ ਹੈ, ਜੋ ਪ੍ਰਾਣਾਂ ਦਾ ਆਸਰਾ ਰੂਪ ਬ੍ਰਹਮ ਨੂੰ ਜਾਣ ਕੇ ਉਹਦੇ ਚ ਲੀਨ ਰਹਿੰਦੇ ਬਿਰਤੀ ਨੂੰ ਜੋੜ ਕੇ।
ਹਰ ਜੀਉ ਰੱਖੋ ਹਿਰਦੈ ਔਰ ਧਾਰਾ,
ਗੁਰਮੁਖਾਂ ਦਾ ਉਪਦੇਸ਼ ਵੀ ਇਹੋ ਹੀ ਹੈ। ਹੇ ਭਾਈ ਹਰੀ ਜੀ ਨੂੰ ਹਿਰਦੇ ਦੇ ਅੰਦਰ ਔਰ ਅੰਦਰ ਧਾਰ ਕੇ ਰੱਖੋ, ਵਸਾ ਕੇ ਰੱਖੋ, ਇਹੋ ਸਭ ਤੋਂ ਵੱਡੀ ਸੇਵਾ ਹੈ।
ਗੁਰਮੁਖ ਸੁਭਾ ਸਾਚ ਦੁਆਰ,
ਗੁਰਮੁਖਾਂ ਦੇ ਤਾਂ ਹੀ ਸੋਭਾ ਆਉਂਦੀ ਸੱਚੇ ਦੁਆਰ ਪ੍ਰਲੋਕ ਵਿੱਚ, ਗੁਰਮੁਖਾਂ ਦੀ ਸੋਭਾ ਆਉਂਦੀ ਸੱਚੇ ਦੁਆਰੇ ਸਾਧ ਸੰਗਤ ਵਿੱਚ, ਗੁਰਮੁਖਾਂ ਦੀ ਸੋਭਾ ਹੁੰਦੀ ਹੈ ਸੱਚੀ ਦੁਆਰਾ ਸੰਸਾਰ ਵਿੱਚ, ਸਾਰੇ ਸੰਸਾਰ ਵਿੱਚ ਸੱਚਾ ਦਰਬਾਰ ਦਾ ਜੋ ਗਿਆਨ ਹੈ ਉਹਦੀ ਪ੍ਰਾਪਤੀ ਹੋਈ ਗੁਰਮੁਖਾਂ ਦੀ, ਐਸੀ ਸੋਭਾ ਹੋ ਰਹੀ ਹੈ।
ਪੰਡਿਤ ਹਰ ਪੜ ਤਜੋ ਵਿਕਾਰਾ,
ਪੰਡਿਤ ਵਿਦਵਾਨੋ ਹਰੀ ਦਾ ਨਾਮ ਪੜੋ, ਵਿਕਾਰਾਂ ਦੇ ਤਾਂ ਹੀ ਉਗਣਾ ਕਹੀਂ ਛਿਟਣਾ ਕਰੋ ਕਾਮਾਦਕਾਂ ਨੂੰ।
ਗੁਰਮੁਖ ਭਾਉ ਜਲ ਉਤਰੋ ਪਾਰਾ,
ਜੇ ਗੁਰਮੁਖ ਬਣ ਜਾਓਗੇ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਓਗੇ ਗੁਰਾਂ ਦੁਆਰਾ।
ਰਹਾਉ ਗੁਰਮੁਖ ਵਿੱਚ ਹੋ ਮੈਂ ਜਾ,
ਗੁਰਮੁਖ ਕਿਵੇਂ ਬਣਿਆ ਜਾਂਦਾ ਹੈ? ਮਹਾਰਾਜ ਕਹਿੰਦੇ ਹੇ ਭਾਈ ਗੁਰਮੁਖ ਜਦੋਂ ਬਣਦਾ ਹਉਮੈ ਵਿੱਚੋਂ ਚਲੀ ਜਾਂਦੀ ਹੈ, ਗੁਰਮੁਖਾਂ ਦੇ ਅੰਦਰੋਂ ਗੁਰਾਂ ਦੁਆਰਾ ਹਉਮੈ ਵਿੱਚੋਂ ਚਲੀ ਜਾਂਦੀ ਹੈ।
ਗੁਰਮੁਖ ਮੈਲ ਨਾ ਲਾਗੈ
ਲੱਖਣ ਅਵਿਦਿਆ ਦੀ, ਪਾਪਾਂ ਦੀ ਮੈਲ ਗੁਰਾਂ ਦੁਆਰਾ ਫੇਰ ਨਹੀਂ ਆ ਕੇ ਲੱਗਦੀ।
ਗੁਰਮੁਖ ਨਾਮ ਵਸੈ ਮਾਨਿਆ,
ਗੁਰਮੁਖਾਂ ਦੇ ਨਾਮ ਮਨ ਚ ਬਸ ਜਾਂਦਾ, ਉਹਨਾਂ ਨਾਮ ਗੁਰਮੁਖ ਹੈ ਭਾਈ, ਸੋ ਗੁਰਾਂ ਦੁਆਰਾ ਨਾਮ ਮਨ ਚ ਆ ਕੇ ਵਸਦਾ ਹੈ।
ਗੁਰਮੁਖ ਕਰਮ ਧਰਮ ਸੱਚ ਹੋਈ,
ਗੁਰਮੁਖਾਂ ਦਾ ਤਾਂ ਜਿਹੜਾ ਸੱਚੇ ਵਿੱਚ ਬਿਰਤੀ ਹੋਈ ਰਹਿੰਦੀ ਨਾ, ਹਰ ਵਾਰ ਜੁੜੀ ਰਹਿੰਦੀ ਹੈ, ਇਹੋ ਹੀ ਉਹਨਾਂ ਦੇ ਕਰਮ, ਨਿਸ਼ਕਾਮ ਕਰਮ ਇਹੋ ਜਾਂਦਾ ਅੱਜ ਕੋਲ ਇਹ ਕਰਮ। ਗੁਰਮੁਖ ਕਰਮ ਧਰਮ ਸੱਚ ਹੋਈ, ਇਹ ਸਚਿਆਈ ਜਿਹੜੀ ਉਹਨਾਂ ਦੇ ਚਿੱਤ ਹੋ ਗਈ ਹੈ ਨਾ ਸੱਚੇ ਦੀ ਪ੍ਰਾਪਤੀ, ਇਹੋ ਹੀ ਕਰਮ ਹਨ, ਇਹੋ ਹੀ ਧਰਮ ਹਨ। ਗੁਰਮੁਖ ਕਰਮ ਤੋਂ ਇਹ ਸੱਚ ਜਾਣੋ ਜੋ ਗੁਰਮੁਖ ਨੇ, ਉਹੀ ਉਹਨਾਂ ਦੇ ਨਿਸ਼ਕਾਮ ਕਰਮ ਹੈ, ਉਹੀ ਜਗਾਦਿਕ ਕਰਮ ਹਨ।
ਗੁਰਮੁਖ ਅਹੰਕਾਰ ਜਲਾਏ ਦੋਈ,
ਗੁਰਮੁਖਾਂ ਨੇ ਤਾਂ ਹੰਕਾਰ ਕਰਕੇ ਜਿਹੜਾ ਕਰਮਾਂ ਧਰਮਾਂ ਦੀ ਦੁਆਇਕ ਸੀ ਉਹ ਜਾਲ ਦਿੱਤੀ ਹੈ, ਹੰਕਾਰ ਵੀ ਜਾਲਤਾ ਗੁਰਮੁਖਾਂ ਨੇ ਤੇ ਮੋਹ ਵੀ ਜਾਲ ਦਿੱਤਾ ਹੈ। ਗੁਰਮੁਖ ਹੰਕਾਰ ਜਲਾਏ ਦੋਈ, ਜੰਮਣ ਤੇ ਮਰਨ ਇਹ ਦੋਵੇਂ ਹੀ ਜਾਲਤੇ ਗੁਰਮੁਖਾਂ ਨੇ ਹੰਕਾਰ ਦੇ ਸਮੇਤ ਦੀ, ਹੰਕਾਰ ਵੀ ਨਿਵਰਤ ਕਰਤਾ, ਜਨਮ ਮਰਨ ਵੀ ਉਹਨਾਂ ਦਾ ਮਿਟ ਗਿਆ, ਦੁਆਇਤ ਵੀ ਮਿਟ ਗਈ ਗੁਰਮੁਖਾਂ ਦੀ, ਹੰਕਾਰ ਵੀ ਮਿਟ ਗਿਆ, ਦੋਵੇਂ ਨਾਸ਼ ਕਰਕੇ ਰਾਗ ਦੁਆਇਕ ਆ ਵਿੱਚ।
ਗੁਰਮੁਖ ਨਾਮ ਰੱਤੇ ਸੁਖ ਹੋਈ,
ਜਿਹੜੇ ਗੁਰਮੁਖਾਂ ਨੂੰ ਨਾਮ ਚ ਰੰਗੇ ਹੋਏ ਹੈ ਉਹਨਾਂ ਨੂੰ ਸੁਖ ਦੀ ਪ੍ਰਾਪਤੀ ਹੁੰਦੀ ਹੈ।
ਆਪਣਾ ਮਨ ਪ੍ਰਬੁੱਧ ਹੋ ਬੁੱਝ
ਹੋਈ, ਆਪਣੇ ਮਨ ਨੂੰ ਪ੍ਰਬੁੱਧ ਸਮਝਾਉਣਾ ਕਰੋ ਤੇ ਫਿਰ ਸਮਝਣਾ ਕਰੋ ਉਸ ਪਰਮੇਸ਼ਰ ਦੇ ਕਾਂਗਰਾਂ ਦੁਆਰਾ।
ਲੋਕ ਸਮਝਾਵ ਹੋ ਸੁਣੇ ਨਾ ਕੋਈ,
ਭਾਈ ਲੋਕਾਂ ਨੂੰ ਸਮਝਾਉਣ ਚ ਲੱਗੇ ਰਹੋਗੇ, ਆਪਣੇ ਮਨ ਨੂੰ ਨਾ ਸਮਝਾਵੋਗੇ ਤਾਂ ਕਿਸੇ ਨੂੰ ਸੁਣਨਾ, ਕਹਿਣਗੇ ਲੋਕ ਸਾਨੂੰ ਪ੍ਰਚਾਰ ਕਰਦਾ ਆਪ ਨੂੰ ਧਾਰਨ ਕਰਦਾ।
ਗੁਰਮੁਖ ਸਮਝ ਸਦਾ ਸੁਖ ਹੋ,
ਜੇ ਗੁਰਮੁਖ ਬਣ ਕੇ ਹਿਰਦੇ ਚ ਆਪ ਸਮਝ ਲਓਗੇ ਫਿਰ ਸਦਾ ਸੁਖ ਦੀ ਪ੍ਰਾਪਤੀ ਤੁਹਾਨੂੰ ਹੋਵੇਗੀ।
ਮਨਮੁਖ ਡੰਫ ਬਹੁਤ ਚਿਤਰਾਈ,
ਜਿਹੜੇ ਮਨਮੁਖ ਲੋਕ ਹੈ ਡੰਫ ਬੜਾ ਕਰਦੇ, ਪਖੰਡ ਬੜਾ ਕਰਦੇ ਹੈ, ਬੜੀਆਂ ਚਿਤਰਾਈ ਦੀਆਂ ਗੱਲਾਂ ਕਰਦੇ ਲੋਕਾਂ ਨੂੰ ਰੁਝਾਉਣ ਵਾਸਤੇ, ਉੱਤੋਂ ਭੇਸ ਕਰਦੇ ਆ, ਪਖੰਡ ਬਣਾਉਂਦੇ ਹਨ।
ਜੋ ਕਿਸ ਕਮਾਵੇ ਤੂੰ ਠਾਏ ਨਾ ਪਾਏ,
ਇੱਕ ਬਰਗ ਵੇਖਿਆ ਉਹ ਜਦੋਂ ਲੋਕ ਆਇਆ ਕਹਿੰਦੇ ਉਹਦੇ
ਤੂੰ ਠਾਏ ਨਾ, ਜੋ ਕੁਛ ਕਮਾਵਾ ਸੋ ਥਾਇ ਨਾ ਪਾਈ,
ਜੋ ਕੁਛ ਕਮਾਉਂਦਾ ਉਹ ਥਾਂ ਲੇਖੇ ਚ ਨਹੀਂ ਪੈਂਦਾ, ਪ੍ਰਵਾਨਗੀ ਚ ਨਹੀਂ ਪੈਂਦਾ।
ਆਵੇ ਜਾਵੇ ਥੌਰ ਨਾ ਕਾਈ,
ਆਉਂਦਾ ਜਦੋਂ ਧਾਰ ਕੇ ਜਾਂਦਾ ਮਿਰਤੂ ਹੋ ਕੇ, ਉਹਨੂੰ ਥਾਂ ਕੋਈ ਲੋਕ ਪੁੱਛਦੇ ਪ੍ਰਲੋਕ ਵਿਚ, ਇਸ ਲੋਕ ਚ ਮਨੁੱਖ ਆ ਜਾਂਦੀ ਥਾਂ ਨਹੀਂ ਮਿਲਦੀ, ਪ੍ਰਲੋਕ ਦੇ ਵਿਚ ਉਹਨਾਂ ਨੂੰ ਮੁਕਤੀ ਨਹੀਂ ਮਿਲਦੀ, ਥੌਰ ਇਥੇ ਸਤਸੰਗਤ ਨਹੀਂ ਮਿਲਦੀ। ਇਹ ਆਉਂਦੇ ਜਾਂਦੇ ਜੀਵਨਾਂ ਚ ਕਿਹੜੀਆਂ ਜੀਵਾਂ ਦੀ ਭਰਦੇ ਆ, ਕੋਈ ਉਹਨਾਂ ਨੂੰ ਸਰੂਪ ਰੂਪੀ ਥਾਂ ਦੀ ਪ੍ਰਾਪਤੀ ਨਹੀਂ ਹੁੰਦੀ।
ਮਨਮੁਖ ਕਰਮ ਕਰੇ ਬਹੁਤ ਅਭਿਮਾਨ,
ਲੋਕ ਕਰਮਾਂ ਨੂੰ ਤਾਂ ਕਰਦੇ ਆ, ਉਹਦਾ ਹੰਕਾਰ ਬਹੁਤ ਸਾਰਾ ਕਰਦੇ ਹਿਰਦੇ ਚ।
ਬਗ ਜਿਉ ਲਾਏ ਬਹਿ ਨਿਤ ਧਿਆਨ,
ਬਗਲੇ ਵਾਂਗੂ ਜਿਵੇਂ ਮੱਛੀ ਦੀ ਤਾਲ ਵਾਸਤੇ ਸਮਾਧੀ ਲਾ ਕੇ ਬੈਠ ਜਾਂਦਾ ਬਗਲਾ, ਐ ਧਿਆਨ ਲਾ ਕੇ ਪ੍ਰਾਏ ਕਰਨ ਤੱਕਣ ਵਾਸਤੇ ਬਹਿ ਜਾਂਦੇ ਹਨ।
ਜਮ ਪਕੜਿਆ ਤਬ ਹੀ
ਪਛਤਾਨਾ, ਫਿਰ ਪਛਤਾਪ ਕਰਦਾ ਹੈ ਤਦੋਂ।
ਬਿਨ ਸਤਿਗੁਰ ਸੇਵੇ ਮੁਕਤ ਨਾ ਹੋ,
ਸਤਿਗੁਰੂ ਸੱਚੇ ਪਾਤਸ਼ਾਹ ਦੀ ਸੇਵਾ ਤਹਿਰ ਕਰੀ ਤੋਂ ਬਗੈਰ ਕਿਸੇ ਦੀ ਮੁਕਤ ਨਹੀਂ ਹੋਈ ਹੁਣ ਤੱਕ।
ਗੁਰ ਪ੍ਰਸਾਦੀ ਮਿਲੇ ਹਰ ਸੋਈ,
ਜਿਨ੍ਹਾਂ ਤੇ ਗੁਰਾਂ ਦੀ ਕਿਰਪਾਲਤਾ ਹੋਈ ਹੈ ਉਹਨਾਂ ਨੂੰ ਪਰਮੇਸ਼ਰ ਤੋਂ ਮਿਲਦਾ ਹੈ।
ਗੁਰਦਾਤਾ ਜੁਗ ਚਾਰੇ ਹੋਈ,
ਗੁਰੂ ਸਾਹਿਬ ਜੀ ਦਾਤੇ ਹੈ ਚੌਹਾਂ ਜੁਗਾਂ ਚ ਹੁੰਦੇ ਆਏ ਹੈ। ਤੂੰ ਸਤਿਗੁਰ ਚੌਹਾਂ ਜੁਗੀ ਆਪ ਆਪੇ ਪਰਮੇਸ਼ਰ ਮਹਾਰਾਜ ਜੀ ਮੁਕਤ ਦੇ ਬ੍ਰਹਮ ਗਿਆਨ ਦੇ ਦਾਤੇ ਹਨ। ਚੌਹਾਂ ਜੁਗਾਂ ਦੇ ਜੀਵਾਂ ਦੀ ਗੁਰੂ ਸਾਹਿਬ ਦੀ ਦਾਤ ਕਰਕੇ ਮੁਕਤਾ, ਗੁਰਮੁਖਾਂ ਨੇ ਆਪ ਦੀ ਜਾਤ ਵੀ ਨਾਮ ਸਮਝਿਆ ਤੇ ਤਦ ਇੱਜ਼ਤ ਜਿਹੜੀ ਹੈ ਇਹ ਵੀ ਨਾਮ ਦੀ ਵਡਿਆਈ ਸਮਝੀ ਹੈ। ਹੋਰ ਨਾ ਉਹਨਾਂ ਨੂੰ ਕੋਈ ਜਾਤ ਆਪਦੀ ਸਮਝੀ ਚੰਗੀ, ਨਾ ਪਤ ਤੇ ਨਾ ਵਡਿਆਈ, ਨਾਮ ਹੀ ਸਭ ਕੁਛ ਸਮਝਿਆ। ਗੁਰਮੁਖਾਂ ਨੇ ਜਾਤਾ ਹੈ ਪਤੀ ਪਰਮੇਸ਼ਰ ਨੂੰ, ਇਹ ਨਾਮ ਦੀ ਵਡਿਆਈ ਕਰਕੇ ਹੀ ਜਾਤ ਨਾ ਵਿਆਤ ਹੈ ਅਤੇ ਪਤ ਅਵਰੋਹ ਹੈ ਨਿਰਵਿਕਾਰ ਪੁਣੇ ਦੀ, ਨਾਮ ਦੀ ਵਡਿਆਈ ਹੈ ਸਭ।
ਸਾਇਰ ਕੀ ਪੁੱਤਰੀ ਬਿਦਾਰ ਗਵਾਈ,
ਗੁਰਮੁਖਾਂ ਨੇ ਸਾਇਰ ਸਮੁੰਦਰ ਦੀ ਪੁੱਤਰੀ ਕੀ ਹੈ, ਜਦੋਂ 14 ਗੁਣ ਕੱਢੇ ਸਨ ਉਹ ਚੋਂ ਲਕਸ਼ਮੀ ਵੀ ਨਿਕਲੀ ਹੈ, ਇਹ ਸਮੁੰਦਰ ਦੀ ਪੁੱਤਰੀ ਮੰਮੀ ਹੈ, ਇਹਨੂੰ ਬਾਜ਼ਾਰ ਹੁਸ਼ਿਆਰ ਹੋ ਕੇ ਗਵਾਤਾ ਗੁਰਮੁਖਾਂ ਨੇ, ਇਹ ਜਿਹੜੀ ਸਾਰਿਆਂ ਨੂੰ ਬਾਜ਼ਾਰ ਹੁਸ਼ਿਆਰ ਹੋ ਕੇ ਗਵਾਉਣ ਵਾਲੀ ਹੈ, ਇਹ ਮੇਰ ਦਿੱਤੀ ਹੈ ਹਿਰਦੇ ਦੇ ਅੰਦਰੋਂ ਉਹਨਾਂ ਨੇ।
ਨਾਨਕ ਬਿਨ ਨਾਵੈ ਝੂਠੀ ਚਤੁਰਾਈ,
ਉਹ ਜਾਣਦੇ ਸੱਚੇ ਪਾਤਸ਼ਾਹ ਦੇ ਨਾਮ ਤੋਂ ਬਿਨਾਂ, ਕਮਾਈ ਤੋਂ ਬਿਨਾਂ ਜਿਹੜੀਆਂ ਚਤੁਰਾਈ ਦੀਆਂ ਗੱਲਾਂ ਕਰਨੀਆਂ ਸਭ ਝੂਠੀਆਂ ਹਨ, ਇਸ ਕਰਕੇ ਚਤੁਰਾਈ ਛੱਡ ਕੇ ਮਹਾਰਾਜ ਦੇ ਅੰਮ੍ਰਿਤ ਨਾਮ ਦੀ ਕਮਾਈ ਕਰਦੇ ਹਨ।
ਸਾਹਿਰ ਕੀ ਪੁੱਤਰੀ ਵਿਦਾਰ ਗਵਾਈ, ਨਾਨਕ ਬਿਨ ਨਾਵੈ ਝੂਠੀ ਚਤੁਰਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।